ਗੁਰਬਾਣੀ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਰਹੇ ਹਾਂ ਕਿ ਜਿੱਥੇ ਸਤਿਗੁਰੂ ਜੀ ਨੇ ਗੁਰਬਾਣੀ ਰੂਪੀ ਅੰਮ੍ਰਿਤ ਥਾਲ ਵਿੱਚੋਂ ਚਾਰ ਤੱਤਾਂ ਦਾ, ਚਾਰ ਸ਼ੁਭ ਗੁਣਾਂ ਦਾ ਆਹਾਰ ਜੀਵ ਨੂੰ ਕਰਨ ਵਾਸਤੇ ਪ੍ਰੇਰਣਾ ਦਿੱਤੀ ਹੈ, ਉੱਥੇ ਗੁਰੂ ਕੀ ਬਾਣੀ ਵਿੱਚ ਚਾਰ ਔਗਣਾਂ ਦਾ ਤਿਆਗ ਕਰਕੇ ਆਪਣੇ ਜੀਵਨ ਵਿੱਚੋਂ ਇਹਨਾਂ ਚੌਂ ਔਗਣਾਂ ਨੂੰ ਕੱਢ ਕੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਕੇ ਆਪਣਾ ਜੀਵਨ ਸਵਾਰਨ ਦਾ ਉਪਦੇਸ਼ ਦਿੱਤਾ ਹੈ। ਇਹਨਾਂ ਚੌਂ ਔਗਣਾਂ ਵਿੱਚ ਚੌਥਾ ਔਗਣ ਕੀ ਹੈ? ਅਤ ਖੁਸ਼ੀ ਅਤੇ ਅਤ ਗਮੀ ਦੀ ਅਵਸਥਾ ਵਿੱਚ ਵਿਚਰਨਾ। ਅਤ ਖੁਸ਼ੀ ਵਿੱਚ ਅਤੇ ਅਤ ਗਮੀ ਵਿੱਚ ਮਨੁੱਖ ਆਪਣੇ ਧੁਰੇ ਨਾਲੋਂ ਟੁੱਟ ਕੇ ਆਪਣੇ ਅਸਲੇ ਤੋਂ ਦੂਰ ਹੋ ਜਾਂਦਾ ਹੈ। ਧੰਨ ਹਨ ਉਹ ਗੁਰੂ ਪਿਆਰੇ ਜਿਹੜੇ ਦੋਵਾਂ ਹਾਲਤਾਂ ਦੇ ਵਾਪਰਨ ਤੇ ਵੀ, ਅਤ ਖੁਸ਼ੀ ਅਤੇ ਅਤ ਗਮੀ ਵਿੱਚ ਵੀ, ਆਪਣੇ ਧੁਰੇ ਦਾ ਪੱਲਾ ਨਹੀਂ ਛੱਡਦੇ। ਨਹੀਂ ਤੇ ਮਨੁੱਖ ਅਜਿਹੀ ਅਵਸਥਾ ਵਿੱਚ ਜਦੋਂ ਅਤ ਖੁਸ਼ੀ ਆ ਜਾਵੇ ਜਾਂ ਅਤ ਗਮੀ ਹੋ ਜਾਵੇ, ਉਦੋਂ ਆਪਣੇ ਧੁਰੇ ਨੂੰ ਤਿਲਾਂਜਲੀ ਦੇ ਦਿੰਦਾ ਹੈ, ਛੱਡ ਦਿੰਦਾ ਹੈ। ਧੰਨ ਹਨ ਉਹ ਗੁਰੂ ਪਿਆਰੇ ਜੋ ਸੁੱਖ ਅਤੇ ਦੁੱਖ ਨੂੰ ਪ੍ਰਭੂ ਦਾ ਹੁਕਮ ਜਾਣ ਕੇ ਉਸ ਦੀ ਰਜ਼ਾ ਵਿੱਚ ਰਹਿੰਦੇ ਹੋਏ ਬੇਨਤੀ ਕਰਦੇ ਹਨ ਕਿ ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ। ਦੁੱਖ ਆਉਣ ਤੇ ਵੀ ਮਾਲਕ ਨੂੰ ਅਲਾਮਾ ਨਹੀਂ, ਸਗੋਂ ਉਸ ਨੂੰ ਯਾਦ ਕਰਕੇ ਉਸ ਮਾਲਕ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਦੇ ਹਨ ਅਤੇ ਹੁਕਮ ਰਜਾਈ ਮਾਰਗ ਦੇ ਪਾਂਧੀ ਬਣੇ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਹੁਕਮ ਰਜਾਈ ਵਿੱਚ ਚੱਲਣ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਹੈ। ਉਹਨਾਂ ਨੂੰ ਸਮਝ ਆ ਗਈ ਹੁੰਦੀ ਹੈ ਕਿ ਇਸ ਲੋਕ ਦਾ ਮਾਲਕ ਵੀ ਉਹ ਆਪ ਹੈ, ਪਰਲੋਕ ਵੀ ਉਸ ਦੇ ਹੱਥ ਵਿੱਚ ਹੈ। ਸੁੱਖ ਅਤੇ ਦੁੱਖ ਉਸ ਮਾਲਕ ਦੇ ਹੁਕਮ ਤੋਂ ਬਾਹਰ ਨਹੀਂ ਹਨ, ਸਭ ਉਸ ਪ੍ਰਭੂ ਮਾਲਕ ਦਾ ਹੀ ਖੇਲ ਤਮਾਸ਼ਾ ਹੈ। ਐਸੀ ਬਿਰਤੀ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਟ ਰਾਗ ਵਿੱਚ ਵਰਣਨ ਕੀਤੇ ਇਸ ਗੁਰਬਾਣੀ ਸ਼ਬਦ ਦੇ ਰਾਹੀਂ ਆਪਣੇ ਜੀਵਨ ਵਿੱਚ ਵਿਚਰਦੇ ਹਨ ਕਿ ਉਲਾਹ ਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ ਰਹਾਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ, ਈਹਾਂ ਊਹਾਂ ਹਰ ਤੁਮ ਹੀ ਇਹ ਗੁਰ ਤੇ ਮੰਤਰ ਦ੍ਰਿੜੀਓ, ਜਬ ਤੇ ਜਾਨ ਪਾਈ ਇਹ ਬਾਤਾ, ਤਬ ਕੁਸਲ ਖੀਮ ਸਭ ਥੀਓ, ਸਾਧ ਸੰਗ ਨਾਨਕ ਪ੍ਰਗਾਸਿਓ, ਆਨ ਨਾਹੀ ਰੇ ਬੀਓ। ਇਸ ਅਵਸਥਾ ਵਿੱਚ ਵਿਚਰਦੇ ਹੋਏ ਆਪਣੇ ਜੀਵਨ ਨੂੰ ਇਹ ਆਧਾਰ ਦੇ ਦਿੰਦੇ ਹਨ ਕਿ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਇਸ ਨੂੰ ਆਪਣਾ ਜੀਵਨ ਆਧਾਰ ਬਣਾ ਕੇ ਮਾਲਕ ਦੇ ਹੁਕਮ ਮੰਨਣ ਵਿੱਚੋਂ ਸੁੱਖ ਢੂੰਡਦੇ ਹਨ। ਜੇ ਮਾਲਕ ਦੇ ਹੁਕਮ ਵਿੱਚ ਭੁੱਖ ਆ ਜਾਵੇ, ਉਸ ਵਿੱਚੋਂ ਵੀ ਮਾਲਕ ਦਾ ਦਿੱਤਾ ਸੁੱਖ ਮਹਿਸੂਸ ਕਰਦੇ ਹਨ। ਖੁਸ਼ੀ ਗਮੀ ਦੁੱਖ ਸੁੱਖ ਇੱਕ ਸਮਾਨ ਬਿਰਤੀ ਵਿੱਚ ਵਿਚਰਨਾ ਹੀ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ, ਲਕਸ਼ ਹੁੰਦਾ ਹੈ, ਉਹਨਾਂ ਦੀ ਆਤਮਕ ਅਵਸਥਾ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਇਸ ਧਾਰਨਾ ਦੇ ਉਹ ਪਾਂਧੀ ਬਣ ਜਾਂਦੇ ਹਨ। ਅਤ ਖੁਸ਼ੀ ਦੀ ਮਨਾਹੀ ਕਿਉਂ? ਕਿਉਂਕਿ ਅਤ ਖੁਸ਼ੀ ਵਿੱਚ, ਸੁੱਖ ਵਿੱਚ ਮਨੁੱਖ ਖੁਸ਼ੀ ਅਤੇ ਸੁੱਖ ਦੇਣ ਵਾਲੇ ਦਾਤੇ ਨੂੰ ਦਾਤੇ ਦੀ ਥਾਂ ਸੁੱਖ ਅਤੇ ਖੁਸ਼ੀ ਦੇ ਕਾਰਨ ਵਸੀਲੇ ਨਾਲ ਜੁੜ ਜਾਂਦਾ ਹੈ, ਜਿਸ ਕਾਰਨ ਮਨੁੱਖ ਦੇ ਮਾਇਆ ਦਾ ਪ੍ਰਭਾਵ ਹਾਵੀ ਹੋ ਜਾਂਦਾ ਹੈ। ਜਦੋਂ ਮਨ ਉੱਪਰ ਮਾਇਆ ਦਾ ਪ੍ਰਭਾਵ ਗਲਵਾ ਪਾ ਲਵੇ, ਫਿਰ ਮਨੁੱਖ ਸੁੱਖਾਂ ਦੇ ਦਾਤੇ ਦਾ ਧੰਨਵਾਦ ਕਰਨ ਦੀ ਥਾਂ, ਖੁਸ਼ੀ ਨੂੰ ਜਰਨ ਦੀ ਥਾਂ, ਸੰਸਾਰਕ ਵਸੀਲਿਆਂ, ਢੋਲ ਢਮੱਕਿਆਂ ਰਾਹੀਂ ਭੰਗੜੇ ਪਾ ਕੇ, ਨੱਚ ਟੱਪ ਕੇ, ਖਾ ਪੀ ਕੇ ਆਪਣੀ ਖੁਸ਼ੀ ਦਾ ਲੁਕਾਈ ਵਿੱਚ ਪ੍ਰਗਟਾਵਾ ਕਰਨ ਲੱਗ ਜਾਂਦਾ ਹੈ, ਕਰਤੇ ਨੂੰ ਭੁੱਲ ਜਾਂਦਾ ਹੈ, ਖੁਸ਼ੀ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਲੋੜ ਸੀ ਖੁਸ਼ੀ ਅਤੇ ਸੁੱਖ ਨੂੰ ਮਾਨਣ ਦੀ ਤੇ ਜਰਨ ਦੀ, ਪਰ ਉਲਟਾ ਹੋ ਗਿਆ, ਨੱਚਣ ਕੁੱਦਣ ਮਨ ਕਾ ਚਾਓ ਬਣਾ ਲਿਆ। ਕਿੰਨਾ ਕੁ ਚਿਰ ਨੱਚਦਾ ਰਹੇਗਾ, ਕਿੰਨਾ ਕੁ ਚਿਰ ਇਹ ਵਾਜੇ ਭੰਗੜੇ ਪਾਉਂਦਾ ਰਹੇਗਾ, ਕਿੰਨਾ ਕੁ ਚਿਰ ਖਾ ਪੀ ਕੇ ਮਸਤੀਆਂ ਮਾਣਦਾ ਰਹੇਗਾ, ਆਖਰ ਥੋੜੇ ਸਮੇਂ ਤੋਂ ਪਿੱਛੋਂ ਥੱਕ ਕੇ, ਅੱਕ ਕੇ, ਰੱਜ ਕੇ ਨਿੰਮੋ ਝੂਣਾ ਹੋ ਬੈਠੇਗਾ। ਗੁਰਸਿੱਖ ਨੇ ਦੁਨੀਆਦਾਰਾਂ ਦੀ ਰੀਤ ਨਹੀਂ ਅਪਣਾਉਣੀ, ਸਗੋਂ ਗੁਰੂ ਕੇ ਸਿੱਖ ਨੇ ਹਰ ਕਾਰਨ ਵਿੱਚੋਂ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ, ਤਾਂ ਜੋ ਆਪਣੇ ਮਾਲਕ ਨਾਲ ਜੁੜਿਆ ਰਹੇ ਅਤੇ ਮਾਲਕ ਦੀਆਂ ਅਸੀਸਾਂ ਪ੍ਰਾਪਤ ਹੁੰਦੀਆਂ ਰਹਿਣ। ਗੁਰਸਿੱਖ ਨੇ ਕਦੇ ਵੀ ਖੁਸ਼ੀ ਗਮੀ ਵਿੱਚ ਐਸਾ ਕਰਮ ਨਹੀਂ ਕਰਨਾ ਜਿਸ ਸਦਕਾ ਮਾਲਕ ਦੀ ਕਰੋਪੀ ਦਾ ਸਾਹਮਣਾ ਕਰਨਾ ਪੈ ਜਾਵੇ ਤੇ ਮਾਲਕ ਭੁੱਲ ਜਾਵੇ। ਗੁਰਸਿੱਖ ਨੇ ਤਾਂ ਗੁਰੂ ਦੀ ਨਦਰੇ ਕਰਮ ਪ੍ਰਾਪਤ ਕਰਨੀ ਹੈ। ਜਿਹੜਾ ਗੁਰੂ ਪਿਆਰਾ ਨਦਰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਂਦਾ ਹੈ, ਉਹ ਨੌ ਨਦੀਆਂ ਪਹੁੰਚਦਾ ਹੋਇਆ ਲੇਖੇ ਜੋਖੇ ਤੋਂ ਛੁੱਟ ਜਾਂਦਾ ਹੈ। ਸਾਹਿਬਾਂ ਦਾ ਫਰਮਾਨ ਹੈ, ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਤ ਪਹੁੰਚੀ ਹੈ। ਪਰ ਮਾਇਆ ਦੇ ਪ੍ਰਭਾਵ ਅਧੀਨ ਮਨੁੱਖ ਉਹ ਕੁਝ ਕਰ ਬੈਠਦਾ ਹੈ ਜੋ ਗੁਰੂ ਦੇ ਭਾਣੇ ਦੇ ਉਲਟ ਹੁੰਦਾ ਹੈ। ਕਿਉਂਕਿ ਖੁਸ਼ੀ ਵਿੱਚ ਆਪੇ ਤੋਂ ਬਾਹਰ ਹੋਇਆ ਮਨੁੱਖ ਮਾਇਆ ਵਿਹੜੀ ਬਿਰਤੀ ਨਾਲ ਇਹ ਭੁੱਲ ਜਾਂਦਾ ਹੈ ਕਿ ਦਿਨ ਤੋਂ ਪਿੱਛੋਂ ਰਾਤ ਅਵਸ਼ ਪੈਣੀ ਹੈ। ਜੇ ਰਾਤ ਪੈ ਗਈ, ਰਾਤ ਸੰਕੇਤ ਦਿੰਦੀ ਹੈ ਕਿ ਮੇਰੇ ਬਾਅਦ ਦਿਨ ਅਵਸ਼ ਚੜ੍ਹਨਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਸਾ ਰਾਗ ਵਿੱਚ ਬਚਨ ਕੀਤਾ ਹੈ, ਦਿਨ ਤੇ ਸਰਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਇਸੇ ਤਰ੍ਹਾਂ ਖੁਸ਼ੀ ਤੋਂ ਪਿੱਛੋਂ ਗਮੀ ਤੇ ਗਮੀ ਤੋਂ ਪਿੱਛੋਂ ਖੁਸ਼ੀ, ਸੁੱਖ ਤੋਂ ਬਾਅਦ ਦੁੱਖ ਤੇ ਦੁੱਖ ਤੋਂ ਬਾਅਦ ਸੁੱਖ ਵਾਰੀ ਵਾਰੀ ਮਨੁੱਖ ਨੂੰ ਵਿਆਪਦੇ ਹੀ ਰਹਿੰਦੇ ਹਨ। ਕੁਦਰਤ ਦਾ ਨਿਯਮ ਹੈ, ਜਨਮ ਤੋਂ ਪਿੱਛੋਂ ਮੌਤ ਆਉਂਦੀ ਹੈ, ਖੁਸ਼ੀ ਤੋਂ ਬਾਅਦ ਗਮੀ ਨੇ ਜ਼ਰੂਰ ਮੂੰਹ ਵਿਖਾਲਣਾ ਹੀ ਹੈ। ਸੰਸਾਰਕ ਮਾਇਕੀ ਭੋਗਾਂ ਵਿੱਚੋਂ ਰੋਗਾਂ ਨੇ ਅਵੱਛ ਜਨਮ ਲੈਣਾ ਹੀ ਹੈ, ਇਸ ਖੇਡ ਨੂੰ ਕੋਈ ਮੇਟ ਨਹੀਂ ਸਕਦਾ। ਸਲੋਕ ਸਹਿਸਕ੍ਰਿਤੀ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਚਨ ਹੈ, ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ। ਸੰਸਾਰ ਵਿੱਚ ਸਦਾ ਵਾਸਤੇ ਕੋਈ ਸੁਖੀ ਨਹੀਂ ਰਹਿੰਦਾ ਤੇ ਸਦਾ ਵਾਸਤੇ ਕੋਈ ਦੁਖੀ ਨਹੀਂ ਰਹਿੰਦਾ। ਇਹ ਤਾਂ ਪ੍ਰਭੂ ਜੀ ਵੱਲੋਂ ਮਨੁੱਖੀ ਸਰੀਰ ਲਈ ਕੱਪੜੇ ਬਖਸ਼ਿਸ਼ ਕੀਤੇ ਹਨ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਿਆ ਜਾਏ ਮਨੁੱਖ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਕੀਤਾ ਹੈ। ਇਹ ਤਾਂ ਉਸ ਮਾਲਕ ਦੇਣ ਵਾਲੇ ਨੂੰ ਪਤਾ ਹੈ ਕਿ ਸਾਡੇ ਕੀਤੇ ਹੋਏ ਕਰਮਾਂ ਦੇ ਸੁੱਖ ਦਾ ਕਿੰਨਾ ਲੰਮਾ ਕੱਪੜਾ ਹੈ ਤੇ ਦੁੱਖ ਦਾ ਕਿੰਨਾ ਲੰਮਾ ਕੱਪੜਾ ਹੈ। ਹੈਨ ਸੁੱਖ ਦੁੱਖ ਸਾਡੇ ਕੀਤੇ ਚੰਗੇ ਮਾੜੇ ਕਰਮਾਂ ਦੇ ਹੀ ਕੱਪੜੇ। ਤਦ ਹੀ ਸਾਹਿਬਾਂ ਨੇ ਗੁਰਬਾਣੀ ਵਿੱਚ ਸੇਧ ਬਖਸ਼ਿਸ਼ ਕੀਤੀ ਹੈ ਕਿ ਪ੍ਰਾਣੀ ਦੁੱਖ ਵੇਲੇ ਕਿਸੇ ਹੋਰ ਨੂੰ ਦੋਸ਼ ਨਾ ਦੇ, ਜੇ ਦੋਸ਼ ਦੇਣਾ ਹੀ ਹੈ ਤਾਂ ਆਪਣੇ ਕੀਤੇ ਕਰਮਾਂ ਨੂੰ ਦੇ, ਕਿਉਂਕਿ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਚੰਗੇ ਦਾ ਫਲ ਸੁੱਖ, ਮਾੜੇ ਕਰਮ ਦਾ ਫਲ ਜੀਵ ਨੂੰ ਦੁੱਖ ਦੇ ਰੂਪ ਵਿੱਚ ਭੋਗਣਾ ਪੈਂਦਾ ਹੈ। ਆਸਾ ਰਾਗ ਵਿੱਚ ਪੱਟੀ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਾਵਨ ਬਚਨ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਅਗਵਾਈ ਬਖਸ਼ਿਸ਼ ਕਰਦੇ ਹਨ ਕਿ ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ। ਮਾਰੂ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1030 ਉੱਪਰ ਸਾਨੂੰ ਅਗਵਾਈ ਬਖਸ਼ਿਸ਼ ਕਰਦਾ ਹੈ ਕਿ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਨਦਾਤੈ ਦੀਏ, ਕਿਸ ਕੋ ਦੋਸ਼ ਦੇ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ। ਮਨੁੱਖ ਸੁੱਖ ਦਾ ਖੁਸ਼ੀ ਦਾ ਕੱਪੜਾ ਜਦੋਂ ਪਹਿਨ ਲੈਂਦਾ ਹੈ ਨਾ, ਪ੍ਰਭੂ ਵੱਲੋਂ ਦਿੱਤੇ ਸੁੱਖ ਦੇ ਕੱਪੜੇ ਨੂੰ ਹੰਢਾਉਣ ਅਤੇ ਮਾਨਣ ਦੀ ਜਗ੍ਹਾ ਮਾਇਆ ਦੇ ਪ੍ਰਭਾਵ ਅਧੀਨ ਆਪੇ ਤੋਂ ਬਾਹਰ ਹੋ ਕੇ ਉਹ ਕਰਮ ਕਰ ਲੈਂਦਾ ਹੈ ਜਿੱਥੇ ਕੀਤੇ ਹੋਏ ਮਾੜੇ ਕਰਮ ਮਨੁੱਖ ਨੂੰ ਦੁੱਖਾਂ ਦੇ ਜਨਮਦਾਤੇ ਹੋ ਕੇ ਦੁਖੀ ਕਰਦੇ ਹਨ, ਉੱਥੇ ਪ੍ਰਭੂ ਤੋਂ ਦੂਰੀ ਪਾਉਣ ਦਾ ਵੀ ਕਾਰਨ ਬਣ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਆਪਾਂ ਸੰਸਾਰ ਵਿੱਚ ਵੇਖਦੇ ਹਾਂ, ਪਰਮੇਸ਼ਰ ਮਨੁੱਖ ਨੂੰ ਖੁਸ਼ੀ ਦਿੰਦਾ ਹੈ, ਗ੍ਰਹਿਸਥੀ ਨੂੰ ਬੱਚੇ ਦੇ ਜਨਮ ਦੀ ਖੁਸ਼ੀ ਦਿੱਤੀ ਜਾਂ ਵਿਆਹ ਦੀ ਖੁਸ਼ੀ ਦਿੱਤੀ। ਉਸ ਖੁਸ਼ੀ ਦੇ ਸਮੇਂ ਵਿੱਚ ਜਿੱਥੇ ਮਨੁੱਖ ਖੁਸ਼ੀ ਦੇਣ ਵਾਲੇ ਦਾਤੇ ਨੂੰ ਭੁੱਲ ਗਿਆ, ਉੱਥੇ ਨਾ ਖਾਣ ਯੋਗ ਖਾ ਕੇ, ਨਾ ਪੀਣ ਯੋਗ ਪੀ ਕੇ, ਨਸ਼ਿਆਂ ਦਾ ਸੇਵਨ ਕਰਕੇ ਸਰੀਰ ਦਾ ਵੀ ਨੁਕਸਾਨ ਕੀਤਾ, ਝੱਲੇ ਬਣ ਕੇ ਗੁਰੂ ਨਾਲੋਂ ਵੀ ਦੂਰੀ ਪਾ ਲਈ, ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ ਲੋਕ ਪਰਲੋਕ ਵਿੱਚੋਂ ਧੱਕੇ ਖਾਣ ਦਾ ਵਸੀਲਾ ਆਪ ਬਣਾ ਲਿਆ। ਇਸ ਧੱਕੇ ਖਾਣ ਦਾ ਵਸੀਲਾ ਤਾਂ ਗੁਰੂ ਨੇ ਨਾ ਬਣਾਇਆ, ਗੁਰੂ ਪਰਮੇਸ਼ਰ ਜੀ ਨੇ ਤਾਂ ਸੁਖੀ ਤੇ ਖੁਸ਼ੀ ਬਖਸ਼ਿਸ਼ ਕੀਤੀ, ਪਰ ਮਨੁੱਖ ਨੇ ਸੁੱਖ ਤੇ ਖੁਸ਼ੀ ਦੀ ਗਲਤ ਵਰਤੋਂ ਕਰਕੇ ਮੁੜ ਦੁੱਖ ਦੇ ਬੀਜ ਬੀਜ ਲੈ, ਫਿਰ ਦੋਸ਼ ਪ੍ਰਭੂ ਦਾ ਨਹੀਂ, ਦੋਸ਼ ਸਾਡਾ ਆਪਣਾ ਹੈ। ਮਨੁੱਖ ਹਰ ਸਮੇਂ ਖੁਸ਼ੀ ਅਤੇ ਸੁੱਖ ਮੰਗਦਾ ਹੈ, ਪ੍ਰਾਪਤ ਹੋਣ ਤੇ ਉਸ ਮਾਲਕ ਦਾ ਧੰਨਵਾਦ ਕਰਨ ਦੀ ਥਾਂ ਵੱਡੇ ਦੁੱਖਾਂ ਨੂੰ ਸਹੇੜਨ ਦਾ ਕਾਰਨ ਬਣਾ ਲੈਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਅਗਵਾਈ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 554 ਉੱਪਰ ਧੰਨ ਗੁਰਦੇਵ ਜੀ ਦੇ ਪਾਵਨ ਬਚਨ ਅੰਕਿਤ ਹਨ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਗੁਰੂ ਨੇ ਇਸ ਨਸ਼ੇ ਤੋਂ ਦੂਰ ਰਹਿਣ ਲਈ ਵਰਜਿਆ ਸੀ, ਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਰਦਿਆਂ ਇਹ ਨਸ਼ਿਆਂ ਦਾ ਵਰਤਣ ਕਰਕੇ, ਸੇਵਨ ਕਰਕੇ ਕੀ ਖੱਟਿਆ, ਪੈਸੇ ਬਰਬਾਦ ਕੀਤੇ, ਝੱਲੇ ਬਣੇ, ਆਪਣੇ ਪਰਾਏ ਦੀ ਮਤ ਗਵਾਈ, ਪ੍ਰਭੂ ਨੂੰ ਭੁਲਾ ਕੇ ਮਾਲਕ ਦੀ ਦਰਗਾਹ ਵਿੱਚ ਧੱਕੇ ਖਾਣ ਦਾ ਦੋਸ਼ ਸਹੇੜ ਲਿਆ। ਗੁਰੂ ਪਰਮੇਸ਼ਰ ਦੀ ਵੱਡੀ ਰਹਿਮਤ ਨਾਲ ਖੁਸ਼ੀ ਮਨੁੱਖ ਨੂੰ ਨਸੀਬ ਹੁੰਦੀ ਹੈ। ਖੁਸ਼ੀ ਵਿੱਚ ਆਪ ਹੁਦਰਾ ਹੋਇਆ ਮਨੁੱਖ ਜੀਆਂ ਕੋਤ ਨਾ ਸੰਗਿਆ ਪ੍ਰਾਣੀ, ਇਹ ਵੀ ਕਾਰ ਕਰ ਬੈਠਦਾ ਹੈ, ਤੇ ਨਾ ਖਾਣ ਯੋਗ ਆਹਾਰ ਆਪ ਵੀ ਕਰਦਾ ਹੈ, ਤੇ ਖੁਸ਼ੀ ਵਿੱਚ ਭਾਈਵਾਲ ਹੋਣ ਆਏ ਸੱਜਣਾ ਮਿੱਤਰਾਂ ਨੂੰ ਵੀ ਉਹ ਅਖਾਜ ਨਾ ਖਾਣ ਵਾਲੇ ਪਦਾਰਥ ਖਵਾ ਕੇ ਖੁਸ਼ ਹੁੰਦਾ ਹੈ। ਭਿਆਲੀ ਪਾਉਣ ਵਾਲੇ ਉਸ ਅਖਾਜ ਨੂੰ ਬੜੀ ਖੁਸ਼ੀ ਨਾਲ ਸਵੀਕਾਰ ਵੀ ਕਰਦੇ ਹਨ ਤੇ ਖੁਸ਼ ਵੀ ਹੁੰਦੇ ਹਨ, ਪਰ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਦਾ ਪਾਵਨ ਫਰਮਾਨ ਵਿਸਰ ਜਾਂਦਾ ਹੈ ਕਿ ਜਿਹੜੇ ਜਿਹੜੇ ਪ੍ਰਾਣੀ ਨਾ ਖਾਣ ਯੋਗ ਆਹਾਰ ਸ਼ਰਾਬ ਮਾਸ ਭੰਗ ਇਤ ਆਦਿਕ ਖਾਂਦੇ ਹਨ ਉਹਨਾਂ ਦੇ ਕੀਤੇ ਹੋਏ ਧਾਰਮਿਕ ਕਰਮ ਕਾਂਡ ਸ਼ੁਭ ਕਰਮ ਸਭ ਨਸ਼ਟ ਹੋ ਜਾਂਦੇ ਹਨ ਜਿਸ ਸਦਕਾ ਉਹਨਾਂ ਦੇ ਪੱਲੇ ਸਦੀਵੀ ਪਛਤਾਵਾ ਹੀ ਪੈਂਦਾ ਹੈ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਖੁਸ਼ੀ ਨੂੰ ਮਾਨਣਾ ਮਨੁੱਖ ਦਾ ਅਧਿਕਾਰ ਹੈ, ਪਰ ਆਪਣੀ ਖੁਸ਼ੀ ਨੂੰ ਮਾਨਣ ਦੇ ਚਸਕਿਆਂ ਨੂੰ ਪੂਰਾ ਕਰਨ ਲਈ ਦੂਸਰੇ ਦੇ ਜੀਵਨ ਦਾ ਹੱਕ ਖੋਹਣਾ ਇਹ ਜ਼ੁਲਮ ਹੈ, ਜ਼ੋਰ ਅਤੇ ਧੱਕਾ ਹੈ। ਭਾਵੇਂ ਉਸ ਜ਼ੋਰ ਜ਼ੁਲਮ ਨੂੰ ਜਾਇਜ਼ ਠਹਿਰਾਉਣ ਲਈ ਮਨੁੱਖ ਕਿੰਨੀਆਂ ਵੀ ਮਨ ਘੜਤ ਦਲੀਲਾਂ ਦੇ ਦੇਵੇ, ਪਰ ਜਦੋਂ ਪਰਮੇਸ਼ਰ ਦੇ ਘਰ ਵਿੱਚ ਲੇਖਾ ਜੋਖਾ ਹੋਇਆ ਨਾ, ਉੱਥੇ ਸੱਚੋ ਹੀ ਸੱਚ ਨਿਬੜੈ, ਇਹ ਕਸਵੱਟੀ ਲੱਗਣੀ ਹੈ। ਫਿਰ ਉਸ ਕੀਤੇ ਜ਼ੋਰ ਜ਼ੁਲਮ ਦੀ ਸਜ਼ਾ ਮੂੰਹ ਤੇ ਝੱਲਣੀ ਪਵੇਗੀ। ਬਾਬਾ ਕਬੀਰ ਜੀ ਨੇ ਸਾਵਧਾਨ ਕੀਤਾ ਹੈ, ਕਬੀਰ ਜੀ ਜੋ ਮਾਰੇ ਜ਼ੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾਢ ਕੇ ਹੋਏਗਾ ਕੌਣ ਹਵਾਲ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖਦਾਏ, ਦਫ਼ਤਰ ਲੇਖਾ ਨੀਕਸੈ ਮਾਰ ਮੂੰਹੈ ਮੋਖਾਏ। ਭਾਈ ਗੁਰਦਾਸ ਜੀ ਨੇ ਆਪਣੀ 37ਵੀਂ ਵਾਰ ਦੀ 21ਵੀਂ ਪੌੜੀ ਵਿੱਚ ਇੱਕ ਬੱਕਰੀ ਜਿਸ ਨੂੰ ਮਾਰ ਕੇ ਮਨੁੱਖ ਆਪਣੀ ਜੀਭ ਦੇ ਸਵਾਦ ਲਈ ਖਾਂਦਾ ਹੈ, ਉਸ ਬੱਕਰੀ ਵੱਲੋਂ ਮਨੁੱਖ ਨੂੰ ਸੰਬੋਧਨ ਕਰਕੇ ਪੁੱਛਿਆ, ਇੱਕ ਸਵਾਲ ਰੱਖਿਆ ਹੈ ਕਿ ਮੈਂ ਤਾਂ ਕੌੜੀਆਂ ਚੀਜ਼ਾਂ ਅੱਕ ਤੇ ਥੋਰਾਂ ਜੋ ਹੈਨ ਵੀ ਜ਼ਹਿਰੀਲੀਆਂ ਤੁਹਾਡੇ ਮਨੁੱਖਾਂ ਦੇ ਕਿਸੇ ਵਰਤੋਂ ਵੀ ਨਹੀਂ, ਕੇਵਲ ਪੇਟ ਪੂਰਤੀ ਵਾਸਤੇ ਉਹਨਾਂ ਨੂੰ ਖਾਧਾ, ਸਵਾਦ ਲਈ ਨਹੀਂ ਪਰ ਪੇਟ ਪੂਰਤੀ ਲਈ। ਪਰ ਪੇਟ ਪੂਰਤੀ ਦੀ ਥਾਂ ਹੁਣ ਜੀਭ ਦੇ ਸਵਾਦ ਲਈ ਛੁਰੀ ਨਾਲ ਕੋਹ ਕੇ ਜਿਹੜਾ ਮੇਰੇ ਮਾਸ ਨੂੰ ਲੂਣ ਮਸਾਲੇ ਲਾ ਕੇ ਖਾਵੇਗਾ ਉਹਦਾ ਕੀ ਹਾਲ ਹੋਵੇਗਾ। ਬੱਕਰੀ ਨੇ ਆਖਿਆ ਕਿ ਮੈਂ ਤਾਂ ਕੇਵਲ ਆਪਣੇ ਪੇਟ ਦੀ ਪੂਰਤੀ ਲਈ ਅੱਕ ਤੇ ਥੋੜਾ ਜਿਹੀਆਂ ਜ਼ਹਿਰੀਲੀਆਂ ਚੀਜ਼ਾਂ ਕੇਵਲ ਪੇਟ ਪੂਰਤੀ ਵਾਸਤੇ ਖਾਧੀਆਂ, ਤੇ ਜਿਹੜਾ ਹੁਣ ਪੇਟ ਪੂਰਤੀ ਲਈ ਨਹੀਂ ਜੀਭ ਦੇ ਸਵਾਦ ਲਈ ਮੈਨੂੰ ਕੋਹ ਕੇ ਮੇਰੇ ਮਾਸ ਨੂੰ ਲੂਣ ਮਸਾਲੇ ਲਾ ਕੇ ਖਾਵੇਗਾ ਉਸਦਾ ਕੀ ਹਾਲ ਹੋਵੇਗਾ। ਸ਼ਾਇਦ ਭਾਈ ਗੁਰਦਾਸ ਜੀ ਦੇ ਇਸ ਬੱਕਰੀ ਵੱਲੋਂ ਕੀਤੇ ਸਵਾਲ ਦਾ ਜਵਾਬ ਸਾਡੇ ਪਾਸ ਨਾ ਹੋਵੇ। ਜੇ ਉੱਤਰ ਨਹੀਂ ਫਿਰ ਇਸ ਤੋਂ ਸਿੱਖਿਆ ਲੈ ਕੇ ਜੀਭ ਦੇ ਚਸਕਿਆਂ ਤੋਂ ਬਚਣਾ ਜ਼ਰੂਰੀ ਹੈ, ਤੇ ਆਪਣੇ ਸਵਾਦ ਦੀ ਖਾਤਰ ਕਿਸੇ ਦੇ ਜੀਵਨ ਦਾ ਹੱਕ ਖੋਣ ਤੋਂ ਬਿਲਕੁਲ ਗੁਰੇਜ਼ ਕਰਨਾ ਲੋੜੀਏ। ਭਾਈ ਸਾਹਿਬ ਦਾ ਪਾਵਨ ਫਰਮਾਨ ਪੜ੍ਹੀਏ, ਕਹਿ ਕੁਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਆ। ਕੁਹੈ ਕਸਾਈ ਬੱਕਰੀ ਲਾਏ ਲੂਣ ਸੀਖ ਮਾਸ ਪਰੋਆ, ਹੱਸ ਹੱਸ ਬੋਲੀ ਕੋਹਿੰਦੀ, ਖਾਧੇ ਅੱਕ ਹਾਲ ਇਹ ਹੋਆ, ਮਾਸ ਖਾਣ ਗੜ ਛੁਰੀ ਦੇ ਹਾਲ ਤਨਾੜਾ ਕੌਣ ਅਲੋਆ। ਜੀਬੈ ਹੰਧਾ ਫੇੜਿਆ ਕਉ ਦੰਦਾਂ ਮੂੰਹ ਭੰਨ ਵਗੋਆ, ਪਰ ਧਨ ਨਿੰਦ ਕਰ ਹੋਏ ਦੁਜੀਬਾ ਬਿਸੀਅਰ ਭੋਆ, ਵਸ ਆਵੇ ਗੁਰਮੰਤ ਸੱਪ ਨਿਗੁਰਾ ਮਨਮੁਖ ਸੁਣੇ ਨਾ ਸੋਆ, ਵੇਖ ਨਾ ਚੱਲੈ ਅੱਗੇ ਟੋਆ। ਜਿੱਥੇ ਖੁਸ਼ੀ ਦੇ ਸਮੇਂ ਵਿੱਚ ਬਿਨਾਂ ਵਿਚਾਰਿਆਂ ਮਨੁੱਖ ਨਾ ਖਾਣ ਯੋਗ ਖਾ ਕੇ ਨਾ ਪੀਣ ਯੋਗ ਪੀ ਕੇ ਅਨੇਕਾਂ ਅਚੇਤ ਪਾਪ ਕਰ ਬੈਠਦਾ ਹੈ, ਉੱਥੇ ਆਪਣੀ ਖੁਸ਼ੀ ਦੀ ਸੀਮਾ ਲੰਘ ਕੇ ਜਗਤ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਜੀਵ ਅਤੇ ਕੰਨਾਂ ਨੂੰ ਵੀ ਅਸ਼ਲੀਲ ਬੋਲਾਂ ਨਾਲ ਦੂਸ਼ਿਤ ਕਰਦਾ ਹੈ। ਰਸਨਾ ਨਾਲ ਗੋਬਿੰਦ ਦੇ ਗੁਣ ਗਾ ਕੇ ਇਸ ਨੂੰ ਧੰਨਤਾ ਦੇ ਯੋਗ ਬਣਾਉਣਾ ਸੀ, ਕਿਉਂਕਿ ਪ੍ਰਭੂ ਗੁਣ ਗਾਉਣ ਵਾਲੀਆਂ ਰਸਨਾ ਸਤਿਗੁਰੂ ਜੀ ਨੇ ਧੰਨਤਾ ਯੋਗ ਦੱਸੀਆਂ ਹਨ। ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੀ ਰਾਮ। ਪਰ ਖੁਸ਼ੀ ਮਨਾਉਂਦੇ ਮਨਾਉਂਦੇ ਮਨੁੱਖ ਨੇ ਰਸਨਾ ਨੂੰ ਧੰਨਤਾ ਯੋਗ ਬਣਾਉਣ ਦੀ ਥਾਂ ਤਿਰਕਾਰ ਯੋਗ ਬਣਾ ਲਿਆ, ਕਿਉਂਕਿ ਜਿਸ ਜੀਵ ਨਾਲ ਪਰਮੇਸ਼ਰ ਦੀ ਸਿਫਤੋਂ ਸਲਾਹ ਕਰਕੇ ਇਸ ਨੂੰ ਧੰਨਤਾ ਦੇ ਯੋਗ ਬਣਾਉਣਾ ਸੀ, ਉਸ ਰਸਨਾ ਨੂੰ ਅਸ਼ਲੀਲ ਗੀਤ ਮੰਦੇ ਬੋਲ ਬੋਲਣ ਵਿੱਚ ਲਾ ਦਿੱਤਾ, ਜਿਸ ਸਦਕਾ ਉਹ ਰਸਨਾ ਗੁਰੂ ਦੀ ਦ੍ਰਿਸ਼ਟੀ ਵਿੱਚ ਤਿਰਕਾਰ ਯੋਗ ਹੋ ਗਈ। ਭਾਈ ਗੁਰਦਾਸ ਜੀ ਕੀ ਬਚਨ ਕਰਦੇ ਨੇ ਕਿ ਧ੍ਰਿਗ ਜੇਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ। ਨੇਰਾ ਰਸਨਾ ਹੀ ਤਿਰਕਾਰ ਯੋਗ ਨਹੀਂ ਬਣਾਈ, ਸਗੋਂ ਰਸਨਾ ਵਿੱਚੋਂ ਨਿਕਲੇ ਮੰਦੇ ਬੋਲ ਕੰਨਾਂ ਨੂੰ ਸੁਣਾ ਕੇ ਉਹਨਾਂ ਨੂੰ ਵੀ ਨਾਲ ਹੀ ਤਿਰਕਾਰ ਯੋਗ ਬਣਦੇ ਭਾਈਵਾਲ ਬਣਾ ਲਿਆ, ਜਿਹਨਾਂ ਕੰਨਾਂ ਦੀ ਪਵਿੱਤਰਤਾ ਲਈ ਗੁਰੂ ਚਰਨਾਂ ਵਿੱਚ ਅਰਜੋਈਆਂ ਕਰਨੀਆਂ ਸਨ ਕਿ ਹੇ ਮੇਰੇ ਮਾਲਕਾ, ਮੇਰੇ ਕੰਨਾਂ ਵਿੱਚ ਐਸੇ ਬੋਲ ਨਾ ਪੈਣ ਜਿਸ ਸਦਕਾ ਮੇਰੇ ਹਿਰਦੇ ਵਿੱਚ ਨਾਸਤਿਕਤਾ ਪ੍ਰਵੇਸ਼ ਕਰ ਜਾਏ ਤੇ ਮੇਰਾ ਸਮਾਂ ਅਜਾਈ ਚਲਾ ਜਾਵੇ। ਐਸੇ ਸਾਖਤੀ ਬੋਲਾਂ ਨੂੰ ਸੁਣਨ ਤੋਂ ਮੈਨੂੰ ਹਮੇਸ਼ਾ ਬਚਾਈ ਰੱਖੀ। ਮੇਰੇ ਮੋਹਨ ਸ਼ਰਾਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਬੇਨਤੀ ਕਰਨੀ ਸੀ ਪਰ ਹੋਇਆ ਇਸ ਦੇ ਉਲਟ, ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਸਾਖਤੀ ਗੀਤ ਗਾਉਣ ਵਾਲਿਆਂ ਨੂੰ ਸੱਦਿਆ, ਰੱਜ ਕੇ ਉਹਨਾਂ ਨੂੰ ਪੈਸੇ ਦਿੱਤੇ, ਨਾਲੇ ਆਪਣੇ ਕੰਨਾਂ ਨੂੰ ਗੁਰੂ ਪਾਸੋਂ ਤਰਕਾਰ ਕਹਾਇਆ ਤੇ ਸਮਾਂ ਵਾਧੇ ਵਿੱਚ ਅਜਾਈ ਗਵਾਇਆ। ਖੁਸ਼ੀ ਮਨਾਉਂਦੇ ਮਨਾਉਂਦੇ ਲੋਕ ਗਇਓ ਪਰ ਲੋਕ ਗਵਾਇਓ ਵਾਲੀ ਬਾਤ ਬਣ ਗਈ। ਸਾਖਤੀ ਬੋਲਾਂ ਨੂੰ ਸੁਣਨ ਅਤੇ ਗੁਰੂ ਦੇ ਕਲਿਆਣਕਾਰੀ ਉਪਦੇਸ਼ਾਂ ਵੱਲੋਂ ਸੁਰਤ ਨੂੰ ਮੋੜਨ ਵਾਲੇ ਕੰਨਾਂ ਲਈ ਭਾਈ ਗੁਰਦਾਸ ਜੀ ਨੇ ਫਤਵਾ ਦਿੱਤਾ ਹੈ ਕਿ ਧ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨਾ ਧਰਣੀ। ਖੁਸ਼ੀ ਕਾਹਦੀ ਆਈ? ਮਨੁੱਖ ਦਾ ਖਾਜ ਅਖਾਜ ਕਰ ਦਿੱਤਾ, ਰਸਨਾ ਨੂੰ ਗੁਰੂ ਨੇ ਲਾਹਣਤ ਪਾਈ, ਕੰਨ ਤਰਘਾਰ ਯੋਗ ਹੋ ਗਏ, ਖੱਟਿਆ ਕੀ? ਗੁਰੂ ਪਰਮੇਸ਼ਰ ਦੀ ਮਾਲਕ ਦੀ ਨਾਰਾਜ਼ਗੀ, ਮਨੁੱਖਾ ਜਨਮ ਦੀ ਬਰਬਾਦੀ, ਅਗਲੇ ਜਨਮ ਲਈ ਦੁੱਖਾਂ ਦੇ ਬੀਜ ਬੀਜ ਲਏ, ਇਸ ਤੋਂ ਵੱਧ ਕੁਝ ਵੀ ਪ੍ਰਾਪਤ ਨਾ ਹੋਇਆ।